ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਹੈ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 82 ਤੇ ਗੌਰ ਖੋਜ ਕਰਨ ਡੇ ਸਾਂ, ਜਿਹਦਾ ਉਨਵਾਨ ਸੀ ਕਿ ਯਿਸੂ ਪਕੜਵਾਇਆ ਜਾਂਦਾ ਹੈ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਤੁਹਾਨੂੰ ਗਿਆਨ ਕਰਾਂਗੇ। ਖੁਦਾ ਦੇ ਕਲਾਮ ਵਿੱਚ ਮੱਤੀ ਦੀ ਇੰਜੀਲ ਬਾਬ 26 ਵਿੱਚ ਮਰਕੂ ਮੇ ਫਿਰ ਉਹ ਗੀਤ ਗਾ ਕੇ ਬਾਹਰ ਜ਼ੈਤੂਨ ਦੇ ਪਹਾੜ ਤੇ ਗਏ। ਉਸ ਵੇਲੇ ਯਿਸੂ ਨੇ ਉਹਨਾਂ ਨੂੰ ਆਖਿਆ, ਤੁਸੀਂ ਸਭ ਇਸੇ ਰਾਤ ਮੇਰੀ ਬਾਬਤ ਠੋਕਰ ਖਾਓਗੇ, ਕਿਉਂਕਿ ਲਿਖਿਆ ਹੈ ਕਿ ਮੈਂ ਚਰਵਾਹੇ ਨੂੰ ਮਾਰਾਂਗਾ ਤੇ ਗੱਲੇ ਦੀਆਂ ਪੇਡਾਂ ਪ੍ਰਗੰਧਾ ਹੋ ਜਾਣਗੀਆਂ, ਲੇਕਿਨ ਮੈਂ ਆਪਣੇ ਜੀ ਉੱਠਣ ਤੋਂ ਬਾਅਦ ਤੁਹਾਡੇ ਨਾਲੋਂ ਪਹਿਲੇ ਗਲੀਲ ਨੂੰ ਜਾਵਾਂਗਾ। ਪਤਰਸ ਨੇ ਜਵਾਬ ਵਿੱਚ ਉਹਨੂੰ ਆਖਿਆ, ਗੋ ਸਭ ਤੇਰੀ ਬਾਬਤ ਠੋਕਰ ਖਾਵਣ, ਲੇਕਿਨ ਮੈਂ ਕਦੀ ਠੋਕਰ ਨਾ ਖਾਵਾਂਗਾ। ਯਿਸੂ ਨੇ ਉਹਨੂੰ ਆਖਿਆ, ਮੈਂ ਤੈਨੂੰ ਸੱਚ ਕਹਿੰਦਾ ਵਾਂ ਕਿ ਇਸੇ ਰਾਤ ਮੁਰਗ ਤੇ ਬਾਂਗ ਦੇਵਣ ਤੋਂ ਪਹਿਲੇ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਪਤਰਸ ਨੇ ਉਹਨੂੰ ਆਖਿਆ, ਜੇ ਤੇਰੇ ਨਾਲ ਮੈਨੂੰ ਮਰਨਾ ਵੀ ਪਿਆ ਤੇ ਵੀ ਤੇਰਾ ਇਨਕਾਰ ਹਰਗਿਜ਼ ਨਾ ਕਰਾਂਗਾ। ਤੇ ਸਭ ਸ਼ਾਗਿਰਦਾਂ ਨੇ ਵੀ ਇਸੇ ਤਰ੍ਹਾਂ ਆਖਿਆ। ਉਸ ਵੇਲੇ ਯਿਸੂ ਉਹਨਾਂ ਦੇ ਨਾਲ ਗਤਸਮਨੀ ਨਾਮ ਇੱਕ ਜਗ੍ਹਾ ਵਿੱਚ ਆਇਆ ਤੇ ਆਪਣੇ ਸ਼ਾਗਿਰਦਾਂ ਨੂੰ ਆਖਿਆ, ਇੱਥੇ ਬੈਠੇ ਰਹਿਣਾ ਜਿੱਥੋਂ ਤੱਕ ਮੈਂ ਉੱਥੇ ਜਾ ਕੇ ਦੁਆ ਕਰਾਂ। ਤੇ ਪਤਰਸ ਤੇ ਜ਼ਬਦੀ ਦੇ ਦੋਵੇਂ ਬੇਟਿਆਂ ਨੂੰ ਨਾਲ ਲੈ ਕੇ ਗਿਆ ਤੇ ਗਮਗੀਨ ਤੇ ਬੇਕਰਾਰ ਹੋਣ ਲੱਗਾ। ਉਸ ਵਕਤ ਉਹਨੇ ਉਹਨਾਂ ਨੂੰ ਆਖਿਆ, ਮੇਰੀ ਜਾਨ ਨਹਾਇਤ ਗਮਗੀਨ ਏ, ਇੱਥੋਂ ਤੱਕ ਕਿ ਮਰਨ ਦੀ ਨੌਬਤ ਪਹੁੰਚ ਗਈ ਏ। ਤੁਸੀਂ ਇੱਥੇ ਠਹਿਰੋ ਤੇ ਮੇਰੇ ਨਾਲ ਜਾਗਦੇ ਰਹੋ। ਫਿਰ ਜ਼ਰਾ ਅੱਗੇ ਵਧਿਆ ਤੇ ਮੂੰਹ ਦੇ ਵੱਲ ਡਿੱਗ ਕੇ ਇੰਜ ਦੁਆ ਕੀਤੀ ਕਿ ਬਾਬ, ਜੇ ਹੋ ਸਕੇ ਤੇ ਪਿਆਲਾ ਮੇਰੇ ਕੋਲੋਂ ਟਲ ਜਾਏ, ਤੇ ਵੀ ਨਾ ਜਿਵੇਂ ਮੈਂ ਚਾਹੁੰਦਾ ਵਾਂ ਬਲਕਿ ਜਿਵੇਂ ਤੂੰ ਚਾਹੁੰਦਾ ਉਂਝ ਹੀ ਹੋਵੇ। ਆਓ ਥੋੜ੍ਹਾ ਜਿਹਾ ਵਕਫਾ ਲਈਏ। ਦੁੱਖ ਦਾ ਕਿਹੜਾ ਪਿਆਲਾ ਯਿਸੂ ਪੀਮਨ ਨੂੰ ਸੀ? ਉਹ ਪਰੇਸ਼ਾਨੀ ਤੇ ਗਮਗੀਨੀ ਦੀ ਹਾਲਤ ਵਿੱਚ ਮਰਨ ਦੀ ਨੌਬਤ ਤੱਕ ਕਿਉਂ ਪਹੁੰਚ ਗਿਆ? ਯਿਸੂ ਨਾ ਕਾਬਲੇ ਤਸੱਵਰ ਹੱਦ ਤੱਕ ਗਮਗੀਨ ਹੋਇਆ, ਕਿਉਂਕਿ ਉਹਨੂੰ ਮਾਲੂਮ ਸੀ ਕਿ ਬਨੀ ਆਦਮ ਦੇ ਗੁਨਾਹ ਦੀ ਸਜ਼ਾ ਬਰਦਾਸ਼ਤ ਕਰਨ ਦਾ ਵੇਲਾ ਉਹਦੇ ਸਿਰ ਤੇ ਆ ਗਿਆ ਏ। ਉਹ ਕਿਹੜੀ ਜਿਹਦੀ ਨਬੀਆਂ ਨੇ ਨਬੂਤ ਕੀਤੀ ਉਹ ਆਣ ਪਹੁੰਚੀ ਏ। ਲੋਕਾਂ ਨੇ ਨਜਾਦ ਹਿੰਦੇ ਨੂੰ ਦੁੱਖ ਤੇ ਅਜ਼ੀਅਤ ਪਹੁੰਚਾਉਂਦਿਆਂ ਹੋਇਆਂ ਉਹਨੂੰ ਕਿੱਲਾਂ ਦੇ ਨਾਲ ਸਲੀਬ ਤੇ ਜੜ ਦੇਣਾ ਸੀ, ਲੇਕਿਨ ਜੋ ਸਭ ਤੋਂ ਜ਼ਿਆਦਾ ਖੌਫਨਾਕ ਤੇ ਕਾਬਲੇ ਕਰਬ ਗੱਲ ਸੀ ਉਹ ਇਹ ਸੀ ਕਿ ਯਿਸੂ ਦਾ ਅਸਮਾਨੀ ਬਾਪ, ਜਿਹਨੇ ਉਹਦੇ ਨਾਲ ਮੁਹੱਬਤ ਕੀਤੀ ਤੇ ਜਿਹਦੇ ਨਾਲ ਯਿਸੂ ਮੁਹੱਬਤ ਕਰਦਾ ਸੀ, ਦੁਨੀਆਂ ਦੇ ਗੁਨਾਹ ਦਾ ਬੋਝ ਉਹਦੇ ਤੇ ਲੱਦਣ ਵਾਲਾ ਸੀ। ਇਸੇ ਸਬਬ ਤੋਂ ਯਿਸੂ ਨੇ ਦੁਆ ਕਰਦਿਆਂ ਹੋਇਆ ਆਖਿਆ ਕਿ ਐ ਬਾਪ, ਜੇ ਹੋ ਸਕੇ ਤੇ ਇਹ ਬੇਇੰਤਹਾ ਦੁੱਖ ਦਾ ਪਿਆਲਾ ਮੇਰੇ ਕੋਲੋਂ ਟਲ ਜਾਏ, ਤੇ ਵੀ ਨਾ ਜਿਵੇਂ ਮੈਂ ਚਾਹੁੰਦਾ ਵਾਂ ਬਲਕਿ ਜਿਵੇਂ ਤੂੰ ਚਾਹੁੰਦਾ ਹੈ ਉਂਝ ਹੀ ਹੋਵੇ। ਖੁਦਾ ਦਾ ਕਲਾਮ ਅੱਗੇ ਬਿਆਨ ਕਰਦੇ ਮੱਤੀ ਦੀ ਇੰਜੀਲ ਬਾਬ 26 ਵਿੱਚ, ਫਿਰ ਸ਼ਾਗਿਰਦਾਂ ਦੇ ਕੋਲ ਆ ਕੇ ਉਹਨਾਂ ਨੂੰ ਸੌਂਦੇ ਪਾਇਆ ਤੇ ਪਤਰਸ ਨੂੰ ਆਖਿਆ ਕਿ ਤੂੰ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕਿਆ? ਜਾਗੋ ਤੇ ਦੁਆ ਕਰੋ ਤਾਂ ਕਿ ਅਜ਼ਮਾਇਸ਼ ਵਿੱਚ ਨਾ ਪਵੋ। ਰੂਹ ਤੇ ਮੁਸਤਦ ਪਰ ਜਿਸਮ ਕਮਜ਼ੋਰ ਏ। ਫਿਰ ਉਹਨੇ ਦੁਬਾਰਾ ਜਾ ਕੇ ਇੰਜ ਦੁਆ ਕੀਤੀ ਕਿ ਐ ਬਾਪ, ਜੇ ਇਹ ਮੇਰੇ ਪੀਤਿਓਂ ਬਗੈਰ ਟਲ ਨਹੀਂ ਸਕਦਾ ਤੇ ਤੇਰੀ ਮਰਜ਼ੀ ਪੂਰੀ ਹੋਵੇ। ਤੇ ਆ ਕੇ ਉਹਨਾਂ ਨੂੰ ਫਿਰ ਸੌਂਦੇ ਪਾਇਆ, ਕਿਉਂਕਿ ਉਹਨਾਂ ਦੀਆਂ ਅੱਖਾਂ ਨੀਂਦ ਦੇ ਨਾਲ ਭਰੀਆਂ ਹੋਈਆਂ ਸਨ। ਤੇ ਉਹਨਾਂ ਨੂੰ ਛੱਡ ਕੇ ਫਿਰ ਚਲਾ ਗਿਆ ਤੇ ਫਿਰ ਉਹੀ ਗੱਲ ਕਹਿ ਕੇ ਤੀਜੀ ਵਾਰ ਦੁਆ ਕੀਤੀ। ਉਦੋਂ ਸ਼ਾਗਿਰਦਾਂ ਦੇ ਕੋਲ ਆ ਕੇ ਉਹਨਾਂ ਨੂੰ ਆਖਿਆ, ਹੁਣ ਸੌਂਦੇ ਰਹੋ ਤੇ ਆਰਾਮ ਕਰੋ, ਵੇਖੋ ਵੇਲਾ ਆ ਪਹੁੰਚਿਆ ਹੈ ਤੇ ਇਬਨ ਆਦਮ ਗੁਨਾਹਗਾਰਾਂ ਦੇ ਹਵਾਲੇ ਕੀਤਾ ਜਾਂਦਾ ਹੈ। ਉੱਠੋ ਚਲੀਏ, ਵੇਖੋ ਮੇਰਾ ਪਕੌੜਾਉਣ ਵਾਲਾ ਨਜ਼ਦੀਕ ਆ ਪਹੁੰਚਿਆ ਹੈ। ਉਹ ਆਖਣ ਹੀ ਡਿਆ ਸੀ ਕਿ ਯਹੂਦਾ ਜੋ ਉਹਨਾਂ 12 ਵਿੱਚੋਂ ਸੀ ਆਇਆ ਤੇ ਉਹਦੇ ਨਾਲ ਇੱਕ ਵੱਡੀ ਭੀੜ ਤਲਵਾਰਾਂ ਲਾਠੀਆਂ ਲਿੱਤੇ ਹੋਏ ਸਰਦਾਰ ਕਾਹਿਨਾਂ ਤੇ ਕੌਮ ਦੇ ਬਜ਼ੁਰਗਾਂ ਵੱਲੋਂ ਆ ਪਹੁੰਚੀ ਤੇ ਉਹਦੇ ਪਕੜਾਉਣ ਵਾਲਾ ਵੀ ਉਹਨਾਂ ਨੂੰ ਇਹ ਨਿਸ਼ਾਨ ਦਿੱਤਾ ਸੀ ਕਿ ਜਿਹਦਾ ਮੈਂ ਬੋਸਾ ਲਵਾਂਗਾ ਉਹੀ ਏ, ਉਹਨੂੰ ਫੜ ਲੈਣਾ। ਤੇ ਫੌਰਨ ਉਹਨੇ ਯਿਸੂ ਦੇ ਕੋਲ ਆ ਕੇ ਆਖਿਆ, ਐ ਰੱਬੀ ਸਲਾਮ, ਤੇ ਉਹਦਾ ਬੋਸਾ ਲਿੱਤਾ। ਯਿਸੂ ਨੇ ਉਹਨੂੰ ਆਖਿਆ, ਮੀਆਂ ਜਿਸ ਕੰਮ ਤੋਂ ਆਇਆ ਉਹ ਕਰ। ਇਸ ਤੇ ਉਹਨਾਂ ਨੇ ਅੱਗੇ ਵੱਧ ਕੇ ਯਸੂ ਤੇ ਹੱਥ ਪਾਇਆ ਤੇ ਉਹਨੂੰ ਫੜ ਲਿੱਤਾ। ਤੇ ਵੇਖੋ ਯਸੂ ਦੇ ਸਾਥੀਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚੀ ਤੇ ਸਰਦਾਰ ਕਾਹਿਨ ਦੇ ਨੌਕਰ ਤੇ ਚਲਾ ਕੇ ਉਹਦਾ ਕੰਨ ਉਡਾ ਦਿੱਤਾ। ਯਸੂ ਨੇ ਉਹਨੂੰ ਆਖਿਆ, ਤਲਵਾਰ ਨੂੰ ਮਿਆਨ ਵਿੱਚ ਕਰ, ਕਿਉਂਕਿ ਜੋ ਤਲਵਾਰ ਖਿੱਚਦੇ ਨੇ ਉਹ ਸਭ ਤਲਵਾਰ ਦੇ ਨਾਲ ਹੀ ਹਲਾਕ ਕੀਤੇ ਜਾਵਣਗੇ। ਕੀ ਤੂੰ ਨਹੀਂ ਸਮਝਦਾ ਕਿ ਜੇ ਮੈਂ ਬਾਪ ਕੋਲੋਂ ਮਿੰਨਤ ਕਰਾਂ ਤੇ ਉਹ ਫਰਿਸ਼ਤਿਆਂ ਦੇ 12 ਤਿਮਨ ਤੋਂ ਵੀ ਜ਼ਿਆਦਾ ਮੇਰੇ ਕੋਲ ਹਜੇ ਮੌਜੂਦ ਕਰ ਦੇਗਾ? ਮਗਰ ਉਹ ਨਵਿਸ਼ਤੇ ਜਿਨ੍ਹਾਂ ਨੂੰ ਇੰਝ ਹੀ ਪੂਰਾ ਹੋਣਾ ਹੈ ਉਹ ਕਿੰਝ ਕਰ ਪੂਰੇ ਹੋਣਗੇ? ਮੱਤੀ ਬਾਪ 26 ਵਿੱਚ ਮਜ਼ੀਦ ਮਰਕੂਮ ਹੈ। ਉਸੇ ਵੇਲੇ ਯਸੂ ਨੇ ਭੀੜ ਨੂੰ ਆਖਿਆ ਕਿ ਤੁਸੀਂ ਤਲਵਾਰਾਂ ਤੇ ਲਾਠੀਆਂ ਲੈ ਕੇ ਮੈਨੂੰ ਡਾਕੂਆਂ ਦੀ ਤਰ੍ਹਾਂ ਫੜਨ ਨਿਕਲਿਓ। ਮੈਂ ਹਰ ਰੋਜ਼ ਹੈਕਲ ਵਿੱਚ ਬਹਿ ਕੇ ਤਾਲੀਮ ਦਿੰਦਾ ਸਾਂ ਤੇ ਤੁਸੀਂ ਮੈਨੂੰ ਨਹੀਂ ਫੜਿਆ, ਮਗਰ ਇਹ ਸਭ ਕੁਝ ਇਸ ਲਈ ਹੋਇਆ ਕਿ ਨਬੀਆਂ ਦੇ ਨਵਿਸ਼ਤੇ ਪੂਰੇ ਹੋਣ। ਇਸ ਤੇ ਸਭ ਸ਼ਾਗਿਰਦ ਉਹਨੂੰ ਛੱਡ ਕੇ ਭੱਜ ਗਏ ਤੇ ਯਸੂ ਨੂੰ ਫੜਨ ਵਾਲੇ ਉਹਨੂੰ ਕਾਇਫਾ ਨਾਮ ਸਰਦਾਰ ਕਾਹਿਨ ਦੇ ਕੋਲ ਲੈ ਗਏ, ਜਿੱਥੇ ਫਕੀ ਤੇ ਬਜ਼ੁਰਗ ਜਮ੍ਹਾਂ ਹੋ ਗਏ ਸਨ। ਅੱਜ ਅਸੀਂ ਵੇਖਿਆ ਕਿ ਯਸੂ ਨੇ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਜੋ ਉਹਦੀ ਜਾਨ ਲੈਣਾ ਚਾਹੁੰਦੇ ਸਨ। ਸ਼ਾਇਦ ਕੋਈ ਸਵਾਲ ਕਰੇ ਕਿ ਯਸੂ ਨੇ ਖੁਦ ਨੂੰ ਆਪਣੇ ਦੁਸ਼ਮਣਾਂ ਦੇ ਹਵਾਲੇ ਕਿਉਂ ਕੀਤਾ? ਜੋ ਤੂਫਾਨ ਨੂੰ ਰੋਕ ਦਿੰਦਾ ਹੈ, ਬਦਰੂਹਾਂ ਨੂੰ ਕੱਢ ਦਿੰਦਾ ਹੈ, ਅੰਨਿਆਂ ਨੂੰ ਬਿਨਾਈ ਦਿੰਦਾ ਹੈ, ਮੁਰਦਿਆਂ ਨੂੰ ਜ਼ਿੰਦਾ ਕਰਦਾ ਹੈ, ਉਹਨੇ ਆਪਣੇ ਆਪ ਨੂੰ ਆਪਣੇ ਦੁਸ਼ਮਣਾਂ ਦੇ ਹਵਾਲੇ ਕਿਉਂ ਕਰ ਦਿੱਤਾ? ਯਸੂ ਨੇ ਇਹਦੀ ਵਜ੍ਹਾ ਸਾਨੂੰ ਖੁਦ ਦੱਸੀ। ਜਦੋਂ ਯਸੂ ਦੇ ਸ਼ਾਗਿਰਦਾਂ ਵਿੱਚੋਂ ਇੱਕ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਤੇ ਯਸੂ ਨੇ ਉਹਨੂੰ ਆਖਿਆ ਕਿ ਆਪਣੀ ਤਲਵਾਰ ਨੂੰ ਮਿਆਨ ਵਿੱਚ ਕਰ ਲੈ, ਕਿਉਂਕਿ ਜੋ ਤਲਵਾਰ ਖਿੱਚਦੇ ਨੇ ਉਹ ਸਭ ਤਲਵਾਰ ਦੇ ਨਾਲ ਹੀ ਹਲਾਕ ਕੀਤੇ ਜਾਵਣਗੇ। ਕੀ ਤੂੰ ਨਹੀਂ ਸਮਝਦਾ ਕਿ ਮੈਂ ਆਪਣੇ ਬਾਪ ਕੋਲੋਂ ਮਿੰਨਤ ਕਰ ਸਕਦਾ ਵਾਂ ਕਿ ਉਹ ਫਰਿਸ਼ਤਿਆਂ ਦੇ 12 ਤਿਮਨ ਤੋਂ ਵੀ ਜ਼ਿਆਦਾ ਮੇਰੇ ਕੋਲ ਹਜੇ ਮੌਜੂਦ ਕਰ ਦੇਗਾ? ਮਗਰ ਉਹ ਨਵਿਸ਼ਤੇ ਜਿਨ੍ਹਾਂ ਨੂੰ ਇੰਝ ਹੀ ਪੂਰਾ ਹੋਣਾ ਹੈ ਉਹ ਕਿਉਂ ਕਰ ਪੂਰੇ ਹੋਣਗੇ? ਮੱਤੀ ਬਾਪ 26 ਆਇਤ ਨੰਬਰ 52 ਤੋਂ 54 ਤੱਕ। ਯਸੂ ਨੇ ਖੁਦ ਨੂੰ ਆਪਣੇ ਦੁਸ਼ਮਣਾਂ ਦੇ ਹਵਾਲੇ ਕਿਉਂ ਕੀਤਾ ਕਿ ਉਹਨੂੰ ਫੜ ਲੈਣ? ਉਹਨੇ ਇਸ ਲਈ ਇੰਝ ਕੀਤਾ ਤਾਂ ਕਿ ਨਬੀਆਂ ਦੇ ਨਵਿਸ਼ਤੇ ਪੂਰੇ ਹੋਣ, ਜਿਹੜੇ ਬਾਰ ਬਾਰ ਕਹਿੰਦੇ ਨੇ ਕਿ ਮਸੀਹ ਦੁੱਖ ਉਠਾਏਗਾ, ਆਪਣਾ ਖੂਨ ਬਹਾ ਕੇ ਕੁਰਬਾਨੀ ਦੇਵੇਗਾ ਤਾਂ ਕਿ ਉਹਦਾ ਖੂਨ ਗੁਨਾਹ ਨੂੰ ਧੋਏ ਤੇ ਇਮਾਨਦਾਰਾਂ ਨੂੰ ਨਵੀਂ ਦਾਇਮੀ ਜ਼ਿੰਦਗੀ ਦਿਲਾਏ। ਪਾਕ ਨਜਾਦ ਦਹਿੰਦੇ ਨੂੰ ਨਾਪਾਕ ਗੁਨਾਹਗਾਰਾਂ ਵਾਸਤੇ ਆਪਣੀ ਜਾਨ ਦੇਣੀ ਪਈ ਤਾਂ ਕਿ ਉਹ ਸਾਡੇ ਗੁਨਾਹਗਾਰਾਂ ਨੂੰ ਖੁਦਾ ਦੇ ਕੋਲ ਲੈ ਜਾਏ। ਯਸੂ ਮਸੀਹ ਨਬੀਆਂ ਦੇ ਕਲਾਮ ਨੂੰ ਪੂਰਾ ਕਰਨ ਵਾਸਤੇ ਦੁਨੀਆਂ ਵਿੱਚ ਆਇਆ। ਉਹ ਆਇਆ ਤਾਂ ਕਿ ਕੁਰਬਾਨੀ ਦੇ ਬਦਲੇ ਦੇ ਮਾਨੀ ਪੂਰੇ ਕਰੇ। ਉਹ ਮੈਨੂੰ ਤੇ ਤੁਹਾਨੂੰ ਗੁਨਾਹ ਤੋਂ ਛੁਡਾਉਣ ਵਾਸਤੇ ਆਇਆ ਹੈ। ਇਸੇ ਸਬਬ ਤੋਂ ਉਹਨੇ ਖੁਦ ਨੂੰ ਦੁਸ਼ਮਣਾਂ ਦੇ ਹਵਾਲੇ ਕੀਤਾ। ਯਸੂ ਨੇ ਤੇਰੇ ਲਈ ਤੇ ਮੇਰੇ ਲਈ ਬਲਕਿ ਸਭ ਵਾਸਤੇ ਆਪਣੀ ਜਾਨ ਕੁਰਬਾਨ ਕੀਤੀ। ਖੁਦਾ ਦਾ ਸ਼ੁਕਰ ਹੈ ਕਿ ਉਹਨੇ ਸਾਡੇ ਲਈ ਇੰਝ ਨਜਾਤ ਦਹਿੰਦਾ ਭੇਜਿਆ। ਦੋਸਤੋ, ਅੱਜ ਅਸੀਂ ਇੱਥੇ ਆਪਣਾ ਸਬਕ ਖਤਮ ਕਰਾਂਗੇ। ਸਾਨੂੰ ਉਮੀਦ ਹੈ ਕਿ ਤੁਸੀਂ ਸਾਡੇ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਿਰਕਤ ਕਰੋਗੇ ਅਤੇ ਸਾਡੇ ਨਾਲ ਮਿਲ ਕੇ ਸਿੱਖੋਗੇ ਕਿ ਯਹੂਦੀ ਸਰਦਾਰ ਕਾਹਿਨਾਂ ਅਤੇ ਯਰੂਸ਼ਲਮ ਦੇ ਲੋਕਾਂ ਅਤੇ ਉਹਨਾਂ ਦੇ ਸਰਦਾਰਾਂ ਨੇ ਕਿਸ ਤਰ੍ਹਾਂ ਯਸੂ ਮਸੀਹ 'ਤੇ ਇਲਜ਼ਾਮ ਲਾਏ ਅਤੇ ਉਹਨੂੰ ਸਜ਼ਾ ਦੇ ਲਾਇਕ ਠਹਿਰਾਇਆ, ਝੂਠੇ ਮੁਕੱਦਮੇ ਅਤੇ ਝੂਠੇ ਗਵਾਹ ਬਣਾ ਲਿੱਤੇ। ਇਹ ਸਭ ਕੁਝ ਇਸ ਲਈ ਹੋਇਆ ਤਾਂ ਕਿ ਨਬੀਆਂ ਦੀਆਂ ਗੱਲਾਂ ਅਤੇ ਨਵਿਸ਼ਤੇ ਪੂਰੇ ਹੋਣ। ਖੁਦਾ ਤੁਹਾਨੂੰ ਬਰਕਤ ਦੇਵੇ। ਤੁਸੀਂ ਯਸੂ ਦੇ ਕਲਾਮ ਨੂੰ ਜ਼ਿਹਨ ਵਿੱਚ ਰੱਖੋ, ਇਹਦੇ 'ਤੇ ਗੌਰ ਕਰਦੇ ਰਹੋ ਜਿਹਦੇ ਵਿੱਚ ਉਹਨੇ ਫਰਮਾਇਆ ਹੈ ਯੋਹੰਨਾ ਬਾਪ 10 ਆਇਤ ਨੰਬਰ 17 ਅਤੇ 18 ਵਿੱਚ, ਮੈਂ ਆਪਣੀ ਜਾਨ ਦੇਣਾ ਵਾਂ ਤਾਂ ਕਿ ਇਹਨੂੰ ਫਿਰ ਲੈ ਲਵਾਂ, ਕੋਈ ਇਹਨੂੰ ਮੇਰੇ ਕੋਲੋਂ ਖੋ ਨਹੀਂ ਸਕਦਾ, ਬਲਕਿ ਮੈਂ ਇਹਨੂੰ ਆਪ ਹੀ ਦੇਣਾ ਵਾਂ। ਮੈਨੂੰ ਉਹਨੂੰ ਦੇਵਣ ਦਾ ਵੀ ਇਖਤਿਆਰ ਹੈ ਅਤੇ ਉਹਨੂੰ ਫਿਰ ਲੈ ਲੈਵਣ ਦਾ ਵੀ ਇਖਤਿਆਰ ਹੈ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, ਯਾਨੀ 0341 3043110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।